ਵਾਹਿਗੁਰੂ ਸਾਹਿਬ ਜੀ ਹਮੇ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਬਹੁਤ ਦੁਆਰੇ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾਇਆ ਸਦਾ ਸਦਾ ਸੰਤਹਿ ਸੰਗ ਰੱਖੋ ਇਹੋ ਨਾਮ ਦਾਨ ਦੇਵਾ ਬਣਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨ ਸਕੂੰ ਤੂੰ ਠਾਕੁਰ ਊਚ ਭਗਵਾਨਾ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਕਮਾਲ ਮਹਿਮਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾ ਦੀ ਸਾਂਝ ਪਾਈਏ। ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸੱਜੇ ਨੇ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਰਸਬੀਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਔਰ ਇਸ ਜੀਵਨ ਕਾਲ ਦੇ ਦੌਰਾਨ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲ ਹਨ। ਜਿਨ੍ਹਾਂ ਦੇ ਜੀਵਨ ਦੇ ਵਿੱਚ ਸ੍ਰੇਸ਼ਟ ਕਰਮ ਜਾਗੇ ਨੇ ਵੱਡੇ ਭਾਗ ਬਣੇ ਨੇ ਇਸ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਤਸੰਗਤ ਕਰਨ ਕਰਕੇ ਉਸ ਪਰਮੇਸ਼ਰ ਦੇ ਨਾਲ ਜਿਸ ਦੇ ਨਾਲੋਂ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ ਉਸ ਆਪਣੀ ਮਿਲੀ ਹੋਈ ਜੋਤ ਦੇ ਨਾਲ ਪਰਮੇਸ਼ਰ ਇਸ ਜੋਤ ਨੂੰ ਮਿਲਾ ਲੈਂਦਾ ਹੈ। ਅਸੀਂ ਇਹ ਉਪਰਾਲਾ ਕਰਦੇ ਹਾਂ, ਪਰਮੇਸ਼ਰ ਆਪਣੇ ਕਾਰਜ ਨੂੰ ਕਰਦਾ ਹੈ। ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਐਸੀ ਸਤਸੰਗਤ ਕਰਨ ਦਾ ਸੁਭਾਗ ਮਿਲਿਆ। ਪਿਛਲੇ ਦੀਵਾਨਾਂ ਦੇ ਵਿੱਚ ਚੱਲ ਰਹੀ ਲੜੀਵਾਰ ਤੁਰਕੀ ਬਾਣੀ ਦੀ ਵਿਚਾਰ ਸਤਿਗੁਰੂ ਅਮਰਦਾਸ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਉਪਦੇਸ਼ ਦਿੰਦੇ ਸਨ। ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ। ਜਿਨ੍ਹਾਂ ਨੇ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰਿਆ ਲਾਈਆ। ਇੱਕ ਤਾਂ ਸਤਿਗੁਰਾਂ ਦੇ ਪਾਸ ਰਹਿ ਕਰਕੇ ਸਤ ਸੰਗਤ ਕਰਦੇ ਨੇ, ਸੇਵਾ ਕਰਦੇ ਨੇ ਸੰਗਤ ਦੀ, ਔਰ ਸਤਿਗੁਰਾਂ ਦੀ ਪਾਸ ਰਹਿ ਕਰਕੇ ਸੇਵਾ ਕਰਦੇ ਨੇ। ਕੋਈ ਪਰਿਕਰਮਾ ਕਰਨ ਦੀ ਕਰਦਾ, ਇਹ ਵੀ ਸੇਵਾ ਹੈ। ਕੋਈ ਭਾਵਨਾ ਨਾਲ ਚੌਰ ਸਾਹਿਬ ਦੀ ਸੇਵਾ ਕਰਦਾ, ਇਹ ਵੀ ਸੇਵਾ ਹੈ। ਕੋਈ ਰੁਮਾਲੇ ਸਾਹਿਬ ਲਾਉਣ ਦੀ ਸੇਵਾ ਕਰਦਾ ਹੈ। ਮਹਾਰਾਜ ਕਹਿੰਦੇ ਸਤਿਗੁਰਾਂ ਦੇ ਪਾਸ ਰਹਿ ਕਰਕੇ ਕੋਈ ਸੇਵਾ ਕਰ ਲਓ, ਉਹ ਭਾਵਨਾ ਔਰ ਪ੍ਰੇਮ ਨੂੰ ਪੈਦਾ ਕਰਨ ਵਾਲੀ ਹੈ, ਵਿਰਾਗ ਨੂੰ ਜਨਮ ਦੇਣ ਵਾਲੀ ਹੈ। ਇੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਕਹਿ ਕਰਕੇ ਆਪਣੇ ਪਾਸੋਂ ਦੂਰ ਭੇਜ ਕਰਕੇ ਸੇਵਾ ਕਰਾਉਂਦੇ ਨੇ, ਉਹ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸੇਵਾ ਹੈ। ਭਾਈ ਗੋਂਦਾ ਜੀ ਨੂੰ ਸਤਿਗੁਰੂ ਰਾਏ ਸਹਿਬ ਮਹਾਰਾਜ ਜੀ ਨੇ ਆਪ ਸੇਵਾ ਦਿੱਤੀ, ਕਾਬਲ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਭਾਈ ਗੁਰਦਾਸ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਸੇਵਾ ਦਿੱਤੀ ਔਰ ਘੋੜੇ ਖਰੀਦਣ ਵਾਸਤੇ ਭੇਜਿਆ। ਬੇਅੰਤ ਗੁਰਸਿੱਖਾਂ ਨੂੰ ਭਾਈ ਬਿਧੀ ਚੰਦ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਦੀ ਪਦਵੀ ਦੇ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਇੰਨਾ ਸਮਾਂ ਨਾਲ ਰੱਖ ਕਰਕੇ ਫਿਰ ਸਤਿਗੁਰਾਂ ਨੇ ਵਿਛੋੜਿਆ ਕਿ ਜਾਓ ਪਿਆਰਿਓ, ਦੂਰ ਇਲਾਕਿਆਂ ਦੇ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰੋ, ਪਰਮੇਸ਼ਰ ਦੇ ਲੜ ਲਾਓ। ਔਰ ਨਿਪੁੰਨ ਉਤਰੇ ਜਿਹੜੇ ਨਹੀਂ ਵੀ ਆਏ ਜਾਂ ਸਤਿਗੁਰ ਕੀ ਕਾਰ ਕਮਾਏ, ਧਨਾਸਰੀ ਧਨਵੰਤੀ ਜਾਣੀਆਂ। ਭਾਈ ਧਨ ਨਾਮ ਹੈ ਪਦਾਰਥਾਂ ਦਾ, ਆਸਰੀ ਨਾਮ ਹੈ ਸੰਪਦਾ ਦਾ। ਜੋ ਆਸਰੀ ਸੰਪਦਾ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਹੰਕਾਰ, ਇਹ ਸਾਰੀ ਆਸਰੀ ਸੰਪਦਾ ਹੈ। ਜਿੰਨੇ ਸੰਸਾਰ ਦੇ ਪਦਾਰਥ ਨੇ, ਸੰਸਾਰ ਦੀ ਮਾਇਆ ਹੈ, ਮੋਹ ਮਮਤਾ ਹੈ, ਇਹ ਸਾਰੀ ਆਸਰੀ ਸੰਪਦਾ ਕਹਿਲਾਉਂਦੀ ਹੈ। ਗਰੀਬ ਨਿਵਾਜ ਕਹਿੰਦੇ ਸਾਰੀ ਸੰਪਦਾ ਨੂੰ ਧਨ ਗ੍ਰਹਿਣ ਕਰਨ ਵਾਲਿਆਂ ਉਸ ਵੇਲੇ ਧਨਵੰਤੀ ਧਨ ਵਾਲਾ ਜਾਣਿਆ ਜਾਵੇਗਾ, ਵਡਭਾਗੀ ਜਾਣਿਆ ਜਾਵੇਗਾ, ਜਦੋਂ ਮਾਲਕ ਦੀ ਰਾਜਾ ਵਿੱਚ ਰਹਿ ਕਰਕੇ ਸਤਿਗੁਰਾਂ ਦੀ ਸੇਵਾ ਕਮਾ ਲਵੇਗਾ। ਔਰ ਜਿਹੜੇ ਨਹੀਂ ਵੀ ਆਏ, ਮਹਾਰਾਜ ਕਹਿੰਦੇ ਜੇ ਆ ਗਏ, ਇੱਕ ਵਾਰੀ ਸ਼ਰਨ ਪੈ ਗਏ ਤੇ ਮਹਾਰਾਜ ਉਹਨਾਂ ਨੂੰ ਵੀ ਧਨ ਵਾਲੇ ਬਣਾ ਦਿੰਦੇ ਨੇ, ਭਾਵ ਵੱਡਿਆਂ ਭਾਗਾਂ ਵਾਲੇ ਬੁਲਾ ਲੈਂਦੇ ਨੇ। ਸੈਦ ਖਾਂ ਸਤਿਗੁਰਾਂ ਦੇ ਨਾਲ ਜੰਗ ਕਰਨ ਵਾਸਤੇ ਤੁਰਿਆ ਕਿ ਮੈਂ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਜਾਂ ਜਿਉਂਦਾ ਜਾਂ ਮੋਇਆ ਪਕੜ ਕੇ ਲਿਆਵਾਂਗਾ, 1,25,000 ਦੀ ਫੌਜ ਨਾਲ ਹੈ। ਪਰ ਜਦ ਹੀ ਸਤਿਗੁਰਾਂ ਦੇ ਆ ਕੇ ਦਰਸ਼ਨ ਕੀਤੇ, ਭਰੇ ਦਰਬਾਰ ਦੇ ਵਿੱਚ ਆਪਣੇ ਸ਼ਸਤਰ ਹੇਠਾਂ ਰੱਖ ਕਰਕੇ ਸਤਿਗੁਰਾਂ ਨੂੰ ਨਮਸਕਾਰ ਕਰ ਦਿੱਤੀ ਜਾਂ ਸਤਿਗੁਰ ਕੀ ਕਾਰ ਕਮਾਏ। ਤਨ ਮਨ ਸੌਪੇ ਜੀ ਸੋ ਭਾਈ ਲਏ ਹੁਕਮ ਫਰਾਓ। ਆਪਣਾ ਤਨ ਮਨ ਧਨ ਸਭ ਕੁਝ ਅਰਪਣ ਕਰ ਦਿੱਤਾ, ਸਤਿਗੁਰਾਂ ਦੇ ਹੁਕਮ ਨੂੰ ਲੈ ਲਿਆ। ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਅੰਦਰ ਦੀ ਜਿਹੜੀ ਆਸਰੀ ਸੰਪਤਾ ਸੀ ਉਹ ਨਿਕਲ ਗਈ, ਵੱਡੇ ਭਾਗ ਜਾਗ ਗਏ। ਗਰੀਬ ਨਿਵਾਜ ਨੂੰ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰਕੇ ਗਿਆਨ ਦੀ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਗਿਆਨ ਦਿੱਤਾ, ਪਟਨਾ ਸਾਹਿਬ ਦੀਆਂ ਪਹਾੜੀਆਂ 'ਤੇ ਚੜ੍ਹ ਗਿਆ, ਜੰਗਲ ਦੇ ਵਿੱਚ ਬੈਠ ਕਰਕੇ ਪਰਮੇਸ਼ਰ ਦੀ ਆਰਾਧਨਾ ਕਰਦਾ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜਦ ਪਟਨਾ ਸਾਹਿਬ ਗਏ ਔਰ ਉਸ ਪਹਾੜੀਆਂ ਵੱਲ ਸ਼ਿਕਾਰ ਖੇਡਣ ਦੇ ਬਹਾਨੇ ਗੁਰਸਿੱਖਾਂ ਨੂੰ ਲੈ ਕੇ ਚਲੇ ਗਏ। ਸੈਦ ਖਾਂ ਨੂੰ ਜਾ ਕੇ ਮਿਲੇ, ਸੈਦ ਖਾਂ ਇੱਥੇ ਬੈਠਾ ਹੈ ਮਹਾਰਾਜ, ਆਪ ਦੇ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨ ਕਰਨ ਵਾਸਤੇ ਬੈਠਾ ਹੈ। ਮਹਾਰਾਜ ਕਹਿੰਦੇ ਦਰਸ਼ਨ ਤਾਂ ਉੱਥੇ ਆਨੰਦਪੁਰ ਸਾਹਿਬ ਵੀ ਹੋ ਜਾਣੇ ਸਨ, ਮਹਾਰਾਜ ਉੱਥੇ ਬੰਦਗੀ ਕਰਨ ਦਾ ਸਮਾਂ ਨਹੀਂ, ਇਸ ਵਾਸਤੇ ਸਿਮਰਨ ਕਰਨ ਵਾਸਤੇ ਇਕਾਂਤ ਜਗ੍ਹਾ ਲੋੜਦਾ ਸਾਂ, ਕਿਰਪਾ ਕਰੋ ਮਹਾਰਾਜ, ਹੋਰ ਦਰਸ਼ਨਾਂ ਦੀ ਚਾਹਨਾ ਹੈ, ਹੁਕਮ ਕਰ ਦਿਓ। ਮਹਾਰਾਜ ਕਹਿੰਦੇ ਠੀਕ ਹੈ, ਨਦੇੜ ਦੀ ਧਰਤੀ 'ਤੇ ਚੱਲਿਆ ਜਾ, ਲੱਕੜ ਸ਼ਾਹ ਫਕੀਰ ਹੈ, ਉਸ ਦੇ ਨਾਲ ਜਾ ਕੇ ਮਿਲਾਪ ਕਰ ਲਾਂ, ਰੋਜ਼ਾਨਾ ਦਰਸ਼ਨ ਹੋ ਜਾਇਆ ਕਰਨਗੇ। ਲੱਕੜ ਸ਼ਾਹ ਫਕੀਰ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ ਸੀ, ਜਦੋਂ ਮਹਾਰਾਜ ਮਹਾਰਾਸ਼ਟਰ ਗਏ। ਮਾਲ ਟੇਕੜੀ ਗੁਰਦੁਆਰਾ ਸਾਹਿਬ ਨਾਮ ਤੇ ਪ੍ਰਸਿੱਧ ਹੈ। ਮਹਾਰਾਜ ਕਹਿੰਦੇ, ਇਸ ਸਥਾਨ ਤੇ ਝਾੜੂ ਦਿਆ ਕਰ, ਧਨਾਸਰੀ ਧਨਵੰਤੀ ਜਾਣੀਏ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਮਨ ਤਨ ਤਨ ਮਨ ਸੌਪੇ ਜੀ ਸੋ ਭਾਈ, ਲਏ ਹੁਕਮ ਫਿਰਾਓ। ਲੱਕੜ ਸ਼ਾਹ ਫਕੀਰ ਨੇ ਸਤਿਗੁਰਾਂ ਦੇ ਅੱਗੇ ਆਪਣਾ ਤਨ ਮਨ ਅਰਪਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨਿਆ। ਮਹਾਰਾਜ ਕਹਿੰਦੇ, ਇੱਥੇ ਰੋਜ਼ਾਨਾ ਝਾੜੂ ਦਿਆ ਕਰ, ਇੱਥੋਂ ਇੱਕ ਮੋਹਰ ਤੈਨੂੰ ਮਿਲਿਆ ਕਰੇਗੀ। ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਮੰਨ ਕੇ ਰੋਜ਼ਾਨਾ ਝਾੜੂ ਦੇਣਾ ਸ਼ੁਰੂ ਕਰ ਦਿੱਤਾ ਤੇ ਰੋਜ਼ਾਨਾ ਇਸ ਨੂੰ ਇੱਕ ਮੋਹਰ ਮਿਲਿਆ ਕਰੇ। ਮਨ ਦੇ ਅੰਦਰ ਝਾੜੂ ਦਿੰਦਿਆਂ ਦਿੰਦਿਆਂ ਪ੍ਰੇਮ ਨੇ ਉਛਾਲਾ ਮਾਰਿਆ, ਵੈਰਾਗ ਦੀ ਜੜ ਲੱਗੀ। ਜਿੱਥੇ ਇੱਕ ਮੋਹਰ ਮਿਲਦੀ ਹੈ, ਉੱਥੇ ਨਾਲ ਹੀ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰਕੇ ਦਰਸ਼ਨ ਵੀ ਦਿਓ। ਤੇ ਲੱਕੜ ਸ਼ਾਹ ਫਕੀਰ ਜਦ ਅੰਮ੍ਰਿਤ ਵੇਲੇ ਝਾੜੂ ਮਾਰ ਕੇ ਅਰਦਾਸ ਕਰਿਆ ਕਰੇ, ਤੇ ਇਸ ਵੇਲੇ ਮਹਾਰਾਜ ਸਾਹਿਬ ਦੇ ਦਰਸ਼ਨ ਹੋਇਆ ਕਰਨ, ਫਿਰ ਮੋਹਰ ਲੈ ਕੇ ਵਾਪਸ ਆਇਆ ਕਰੇ। ਕਲਗੀਧਰ ਸਤਿਗੁਰੂ ਮਹਾਰਾਜ ਕਹਿੰਦੇ, ਸੈਦ ਖਾਂ, ਜੇ ਇੰਨੀ ਦਰਸ਼ਨਾਂ ਦੀ ਚਾਹਨਾ ਹੈ ਤੇ ਲੱਕੜ ਸ਼ਾਹ ਫਕੀਰ ਨਦੇੜ ਦੀ ਧਰਤੀ ਤੇ ਹੈ, ਤਿਸ ਦੇ ਨਾਲ ਮਿਲਾਪ ਕਰ, ਉਸ ਥਾਂ ਤੇ ਆ ਕੇ ਅਸੀਂ ਫਿਰ ਪ੍ਰਤੱਖ ਦਰਸ਼ਨ ਦੇਵਾਂਗੇ। ਸੈਦ ਖਾਂ ਪਟਨਾ ਸਾਹਿਬ ਤੋਂ ਹੀ ਨਦੇੜ ਦੀ ਧਰਤੀ ਨੂੰ ਚਾਲੇ ਪਾ ਦਿੱਤੇ ਔਰ ਉੱਥੇ ਲੱਕੜ ਸ਼ਾਹ ਫਕੀਰ ਮਾਲ ਟੇਕੜੀ ਸਥਾਨ ਲੱਭ ਕਰਕੇ ਪਹੁੰਚ ਗਿਆ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜਦ ਫੌਜਾਂ ਨੇ ਆਪਣੀ ਤਨਖਾਹ ਦੀ ਮੰਗ ਕੀਤੀ, ਸਤਿਗੁਰਾਂ ਨੇ ਤਿਸ ਸਥਾਨ ਤੇ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦੱਬਿਆ ਹੋਇਆ ਖਜ਼ਾਨਾ, ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਖਾਵਹੋ ਖਰਚ ਹੋ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਦੋ ਜਾਏ। ਜਦੋਂ ਫੌਜਾਂ ਨੇ ਤਨਖਾਹ ਦੀ ਮੰਗ ਕੀਤੀ, ਸਤਿਗੁਰਾਂ ਨੇ ਤਿਸ ਸਥਾਨ ਤੇ ਚਾਲੇ ਪਾਏ, ਜਾ ਕੇ ਧਰਤੀ ਪੁੱਟ ਕਰਕੇ ਖਜ਼ਾਨਾ ਕੱਢ ਲਿਆ, ਢਾਲਾਂ ਭਰ ਭਰ ਕੇ ਫੌਜਾਂ ਨੂੰ ਮੋਹਰਾਂ ਵੰਡ ਦਿੱਤੀਆਂ ਕਿ ਜਿੰਨੀ ਤਨਖਾਹ ਚਾਹੀਦੀ ਲੈ ਲਓ। ਜਦ ਸਾਰਿਆਂ ਦੀ ਇੱਛਾ ਪੂਰੀ ਹੋ ਗਈ, ਬਾਕੀ ਦਾ ਰਹਿੰਦਾ ਧੰਨ, ਮਹਾਰਾਜ ਕਹਿੰਦੇ ਫਿਰ ਸਮਾਂ ਬਣੇਗਾ ਕੱਢ ਲਵਾਂਗੇ। ਔਰ ਸੈਦ ਖਾਂ ਦਾ ਮਿਲਾਪ ਲੱਕੜ ਸ਼ਾਹ ਫਕੀਰ ਦੇ ਨਾਲ ਹੋਇਆ ਇਸ ਸਥਾਨ ਤੇ। ਲੱਕੜ ਸ਼ਾਹ ਫਕੀਰ ਸੈਦ ਖਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਕਰਕੇ, ਸੇਵਾ ਦੇ ਕਰਕੇ ਆਪ ਸੱਚਖੰਡ ਪਿਆਨਾ ਕਰ ਗਿਆ। ਹੁਣ ਸੈਦ ਖਾਂ ਫਕੀਰ ਇਸ ਸਥਾਨ ਤੇ ਸੇਵਾ ਨਿਭਾਉਂਦਾ, ਰੋਜ਼ਾਨਾ ਝਾੜੂ ਦਿੰਦਾ ਔਰ ਅਰਦਾਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਾ। ਜੋ ਮੋਹਰ ਮਿਲਦੀ ਸੀ ਉਹ ਸਤਿਗੁਰਾਂ ਨੂੰ ਭੇਟਾ ਅਰਪਣ ਕਰ ਦਿਆ ਕਰੇ। ਮਹਾਰਾਜ ਮੈਨੂੰ ਕੇਵਲ ਦਰਸ਼ਨਾਂ ਦੀ ਚਾਹਨਾ ਹੈ। ਇਸ ਵੇਲੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜਦ ਗਏ ਔਰ ਸਤਿਗੁਰਾਂ ਨੇ ਕਿਹਾ, ਸੈਦ ਖਾਂ, ਜਿਹੜੀਆਂ ਮੋਹਰਾਂ ਤੈਨੂੰ ਦਿੰਦੇ ਸਾਂ ਤੂੰ ਵਾਪਸ ਕਿਉਂ ਦਿਆ ਕਰਦਾ ਸੀ? ਮਹਾਰਾਜ ਮੈਨੂੰ ਤਾਂ ਦਰਸ਼ਨਾਂ ਦੀ ਚਾਹਨਾ ਹੈ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇਸੇ ਮੋਹਰ ਦਾ ਸਦਕਾ ਦਰਸ਼ਨ ਹੁੰਦੇ ਸਨ, ਇਸ ਵਾਸਤੇ ਇਹ ਮੋਹਰਾਂ ਵਾਪਸ ਨਹੀਂ ਦੇਣੀਆਂ। ਜਦ ਤੱਕ ਪ੍ਰਾਰਬਧ ਰਹੀ ਉਹ ਮੋਹਰ ਕਰਕੇ ਸੈਦ ਖਾਂ ਨੂੰ ਦਰਸ਼ਨ ਹੁੰਦੇ ਰਹੇ। ਲਏ ਹੁਕਮ ਫਿਰਾਓ, ਜਿਨ੍ਹਾਂ ਨੇ ਸਤਿਗੁਰਾਂ ਦੀ ਆਗਿਆ ਮੰਨ ਕੇ, ਹੁਕਮ ਮੰਨ ਕੇ ਆਪਣਾ ਮਨ ਤਨ ਅਰਪਣ ਕਰ ਦਿੱਤਾ, ਤਿਨ੍ਹਾਂ ਨੂੰ ਸਤਿਗੁਰਾਂ ਨੇ ਅਜਿਹੀਆਂ ਬਖਸ਼ਿਸ਼ਾਂ ਦਿੱਤੀਆਂ ਨੇ। ਤੇ ਸਤਿਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਪਿਆਰਿਓ, ਆਸਰੀ ਸੰਪਤਾ ਦਾ ਤਿਆਗ ਕਰਨਾ ਜੀਵ ਆਪ ਨਹੀਂ ਕਰ ਸਕਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ, ਜੋ ਸਭ ਤੋਂ ਸ਼੍ਰੋਮਣੀ ਕਰਮ ਸਤਸੰਗਤ ਦਾ ਹੈ, ਜੇ ਇਹ ਮਸਤਕ ਦੇ ਵਿੱਚੋਂ ਲਿਖਿਆ ਮਿਲ ਜਾਵੇ, ਮਹਾਰਾਜ ਕਹਿੰਦੇ, ਫਿਰ ਇਹ ਆਸਰੀ ਸੰਪਦਾ ਨਾਸ ਹੋ ਜਾਂਦੀ ਹੈ, ਧਨਵੰਤੀ ਜਾਣੀ ਹੈ ਭਾਈ, ਉਹ ਵੱਡਿਆਂ ਭਾਗਾਂ ਵਾਲਾ ਜਾਣਿਆ ਜਾਂਦਾ ਹੈ। ਜਦੋਂ ਸਤਿਗੁਰਾਂ ਦੀ ਆਗਿਆ ਦੇ ਵਿੱਚ ਰਹਿ ਕਰਕੇ ਹੁਕਮ ਨੂੰ ਮੰਨਦਾ ਹੋਇਆ, ਇੱਕ ਇੱਕ ਸਵਾਸ ਮਾਲਕ ਨੂੰ ਚੇਤੇ ਰੱਖਦਾ ਹੋਇਆ ਹੁਕਮ ਨੂੰ ਮੰਨਦਾ ਹੈ ਔਰ ਉਸ ਹੁਕਮ ਨੂੰ ਮੰਨ ਕਰਕੇ ਕਾਰ ਕਰਦਾ ਹੈ, ਭਾਈ ਬਿਧੀ ਚੰਦ ਜੀ ਨੇ ਹੁਕਮ ਮੰਨਿਆ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਕਿ ਬਿਧੀ ਚੰਦ ਇਹ ਦੁਸ਼ਾਲੇ ਲੈ ਕੇ ਆਉਣੇ, ਔਰ ਦੁਸ਼ਾਲੇ ਲਿਆਂਦੇ। ਜ਼ਾਲਮ ਦਾ ਪਹਿਰਾ ਤਗੜਾ ਹੋਣ ਤੇ ਪਲਦੇ ਹੋਏ ਭੱਠ ਵਿੱਚ ਛਾਲ ਮਾਰ ਦਿੱਤੀ। ਹੁਕਮ ਮੰਨਿਆ ਸਤਿਗੁਰਾਂ ਦਾ, ਇਹ ਨਹੀਂ ਦੇਖਿਆ ਇਸ ਵਿੱਚ ਮੈਂ ਸੜ ਜਾਵਾਂਗਾ। ਜਦ ਬਲਦੇ ਹੋਏ ਭੱਠ ਵਿੱਚ ਛਾਲ ਮਾਰੀ, ਸਰੀਰ ਦਾ ਰੋਮ ਵੀ ਨਾ ਸੜਿਆ, ਸੇਕ ਤੱਕ ਨਾ ਲੱਗਿਆ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਨ੍ਹਾਂ ਨੇ ਹੁਕਮ ਮੰਨਿਆ ਉਹਨਾਂ ਦਾ ਆਸਰੀ ਸੰਪਦਾ ਦਾ ਤਿਆਗ ਹੋਇਆ, ਔਰ ਉਹ ਵੱਡਿਆਂ ਭਾਗਾਂ ਵਾਲੇ ਬਣੇ ਨੇ। ਐਸੀ ਸਤਿਗੁਰਾਂ ਦੀ ਸੇਵਾ ਹੈ। ਜਹ ਬੈਸਾਵੇ ਬੈਸੇ ਭਾਈ, ਜਹ ਭੇਜੇ ਤਹਿ ਜਾਓ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਿਠਾ ਦਿੰਦੇ ਨੇ, ਮਹਾਰਾਜ ਕਹਿੰਦੇ ਉੱਥੇ ਬੈਠ ਜਾ, ਜਿੱਥੇ ਭੇਜ ਦਿੰਦੇ ਨੇ ਉੱਥੇ ਚੱਲ, ਤੇਰੀ ਸੇਵਾ ਤਾਂ ਪ੍ਰਵਾਨ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਪ੍ਰੀਖਿਆ ਕੀਤੀ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਪੂਰਨ ਉਤਰੇ। ਜਹ ਬੈਸਾਵੇ ਬੈਸੇ ਭਾਈ, ਜਹ ਭੇਜੇ ਤਹਿ ਜਾਓ। ਮਹਾਰਾਜ ਨੇ ਅਨੇਕਾਂ ਵਾਰ ਕਿਹਾ ਕਿ ਪਿਆਰੇ ਉਹ ਸਾਡਾ ਸਾਥ ਛੱਡ ਕੇ ਚਲੇ ਜਾਓ। ਕਰੜਾਪਨ ਵੀ ਮਹਾਰਾਜ ਨੇ ਵਰਤਿਆ, ਪਰ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਔਰ ਭਾਈ ਲਹਿਣਾ ਜੀ, ਇਹ ਚਾਰ ਗੁਰਸਿੱਖ ਸਨ, ਮਹਾਰਾਜ ਦਾ ਸਾਥ ਨਹੀਂ ਸਨ ਛੱਡਦੇ। ਪਰ ਜਦ ਸਤਿਗੁਰਾਂ ਨੇ ਬਹੁਤਾ ਕਰੜਾ ਸੁਭਾਅ ਕਰ ਲਿਆ, ਤੇ ਇਸ ਵੇਲੇ ਕੇਵਲ ਭਾਈ ਲਹਿਣਾ ਜੀ ਪੂਰਨ ਉਤਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਲਹਿਣਿਆ ਇਸ ਮੁਰਦੇ ਨੂੰ ਖਾ ਲਾ, ਫਿਰ ਜੇ ਸਾਡਾ ਸਾਥ ਰੱਖਣਾ। ਤੇ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਮੰਨ ਕੇ ਮੁਰਦੇ ਦੀਆਂ ਪਰਿਕਰਮਾਂ ਕਰਨ ਲੱਗ ਗਏ। ਮਹਾਰਾਜ ਕਹਿੰਦੇ, ਖਾਂਦਾ ਕਿਉਂ ਨਹੀਂ? ਮਹਾਰਾਜ ਆਪ ਦਾ ਹੁਕਮ ਉਡੀਕਦਾ, ਖਾਵਾਂ ਕਿਸ ਪਾਸੇ ਨੂੰ? ਇਸ ਵਾਸਤੇ ਪਰਿਕਰਮਾ ਕਰਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ, ਜਹ ਭੇਜੇ ਤਹਿ ਜਾਓ, ਜਹ ਬੈਸਾਵੇ ਬੈਸੇ ਭਾਈ। ਜਿੱਥੇ ਗੁਰੂ ਆਪ ਰੱਖੇ ਉੱਥੇ ਸਤ ਕਰਕੇ, ਸਤਿਗੁਰਾਂ ਦਾ ਬਚਨ ਮੰਨ ਕਰਕੇ ਬੈਠ ਜਾ। ਆਦੇਸ਼ ਇਹ ਹੈ ਕਿ ਪਰਮੇਸ਼ਰ ਦਾ ਪਾਣਾ ਮੰਨ। ਜੇ ਤੇਰੇ ਕੋਲੋਂ ਕਿਰਤ ਜਲਦੀ ਵੀ ਬਣੀ ਹੈ, ਉਹ ਮਾਲਕ ਤੈਨੂੰ ਇਹ ਸੰਪਦਾ ਦੇਣ ਵਾਲਾ ਹੈ, ਪਦਾਰਥ ਦੇਣ ਵਾਲਾ ਹੈ। ਗਏ ਹੋਏ ਪਦਾਰਥਾਂ ਤੋਂ ਸ਼ੋਕ ਨਾ ਕਰ, ਆਉਣ ਦੀ ਚਾਹਨਾ ਨਾ ਰੱਖ। ਉਸ ਮਾਲਕ ਨੇ ਪ੍ਰਲਬਧ ਬਣਾਈ ਹੈ, ਉਹ ਤੈਨੂੰ ਮਿਲ ਜਾਣੀ ਹੈ। ਜੋ ਮਸਤਕ ਦੇ ਉੱਪਰ ਅੰਕੁਰ ਲਿਖ ਦਿੱਤਾ ਹੈ, ਉਹ ਕਦੇ ਮਿਟਣ ਵਾਲਾ ਨਹੀਂ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਬਿਨਾਂ ਮਸਤਕ ਦਾ ਲੇਖ ਭੋਗਣ ਤੋਂ ਜਾਂਦਾ ਨਹੀਂ। ਕਰਮਾਂ ਦੀ ਮਰਿਆਦਾ ਇੰਨੀ ਬਲ ਵਾਲੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਰਹਿ ਕਰਕੇ ਜੋ ਨਾਮ ਦਾ ਧਨ ਖੱਟਣਾ, ਸਤਸੰਗਤ ਵਿੱਚ ਬੈਠਣਾ, ਸੇਵਾ ਕਰਨੀ ਹੈ, ਆਪਣੇ ਜੀਵਨ ਦੇ ਕਿਰਦਾਰ ਨੂੰ ਉੱਚਿਆਂ ਬਣਾਉਣਾ, ਹੁਕਮ ਮੰਨਣ ਵਾਸਤੇ ਇਸ ਸਰੀਰ ਨੂੰ ਅੱਗੇ ਖੜਾ ਕਰਨਾ, ਸਨਮੁਖ ਰਹਿਣਾ, ਮਹਾਰਾਜ ਕਹਿੰਦੇ ਜਿੱਡਾ ਧਨ ਇਹ ਪ੍ਰਾਪਤ ਹੋਣਾ, ਇਸ ਸੰਸਾਰ ਦੇ ਪਦਾਰਥਾਂ ਵਿੱਚੋਂ ਇਹ ਇੱਕ ਵੀ ਪਦਾਰਥ ਨਾਲ ਨਿਭਣ ਵਾਲਾ ਨਹੀਂ। ਏਵੜ ਧਨ ਹੋਰ ਕੋ ਨਹੀਂ ਭਾਈ, ਜੇਵੜ ਸੱਚਾ ਨਾਓ, ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੇ ਕੇ ਸੰਗ ਰਹਾਓ। ਉਸ ਮਾਲਕ ਦੀ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਹਮੇਸ਼ਾ ਮਹਾਰਾਜ ਕਹਿੰਦੇ ਇਹ ਨਾਮ ਦਾ ਧਨ ਇਕੱਠਾ ਹੁੰਦਾ ਹੈ। ਤੇ ਜਿੰਨਾ ਵੱਡਾ ਇਹ ਨਾਮ ਦਾ ਧਨ ਹੈ, ਮਹਾਰਾਜ ਕਹਿੰਦੇ ਸੰਸਾਰ ਦੇ ਕਿਧਰੋਂ ਪਦਾਰਥਾਂ ਵਿੱਚੋਂ ਵੀ ਪ੍ਰਾਪਤ ਨਹੀਂ ਹੋਣਾ। ਕਾਰੂ ਬਾਦਸ਼ਾਹ ਨੇ 42-45 ਗੰਜ ਜੋੜੇ, ਇੱਕ ਕੌਡੀ ਵੀ ਨਾਲ ਨਹੀਂ ਗਈ। ਦੁਨੀ ਚੰਦ ਨੇ 7 ਝੰਡੇ ਮਹਿਲਾਂ ਦੇ ਉੱਪਰ ਲਾਹੌਰ ਵਿੱਚ ਖੜੇ ਕਰ ਦਿੱਤੇ ਕਿ ਮੇਰੇ ਕੋਲ ਇਹ 7 ਢੇਰ ਧਨ ਦੇ ਨੇ। ਤੇ ਮਹਾਰਾਜ ਨੇ ਸੂਈ ਦੇ ਕੇ ਦੁਨੀ ਚੰਦ ਨੂੰ ਉਪਦੇਸ਼ ਦੇ ਦਿੱਤਾ ਕਿ ਤੈਨੂੰ ਪਰਲੋਕ ਵਿੱਚੋਂ ਲਵਾਂਗੇ। ਜਦ ਘਰਵਾਲੀ ਨੇ ਕਿਹਾ ਕਿ ਸਵਾਮੀ, ਇਹ ਸੂਈ ਨਾਲ ਕਿਵੇਂ ਜਾਏਗੀ, ਸਰੀਰ ਤਾਂ ਜਾਣਾ ਨਹੀਂ। ਮਨ ਦੇ ਕਪਾਟ ਖੁੱਲ ਗਏ, ਆ ਕੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਇਹ ਜੋ ਸੂਈ ਦਿੱਤੀ ਹੈ ਕਿ ਪਰਲੋਕ ਵਿੱਚ ਲਵਾਂਗੇ, ਇਹ ਨਾਲ ਜਾਣੀ ਹੈ, ਇਹ ਤਾਂ ਸਰੀਰ ਵੀ ਨਹੀਂ ਜਾਣਾ। ਮਹਾਰਾਜ ਕਹਿੰਦੇ, ਜਿਹੜੇ 7 ਝੰਡੇ ਮਹਿਲਾਂ ਦੇ ਉੱਪਰ ਖੜੇ ਕੀਤੇ ਕਿ 7 ਢੇਰ ਧਨ ਦੇ ਹੈ, ਇਹਨਾਂ ਦੇ ਵਿੱਚੋਂ ਕਿਹੜਾ ਜਾਣਾ ਨਾਲ? ਜੇ ਉਹ ਨਾਲ ਨਹੀਂ ਜਾ ਸਕਣੇ ਤੇ ਫਿਰ ਇਹਨਾਂ ਨੂੰ ਇਕੱਠਿਆਂ ਕਿਸ ਵਾਸਤੇ ਕਰਦਾ? ਤੇ ਜੇ ਮਨ ਦੇ ਵਿੱਚ ਇੱਛਾ ਹੈ ਕਿ ਉਹ ਨਾਲ ਜਾਣੇ ਨੇ, ਫਿਰ ਇਹ ਸੂਈ ਵੀ ਨਾਲ ਚੱਲ ਜਾਵੇਗੀ। ਕੇਵਲ ਇੱਕ ਉਪਦੇਸ਼ ਦੇਣ ਦਾ ਤਰੀਕਾ ਸੀ ਮਹਾਰਾਜ ਦਾ ਕਿ ਇਹ ਪਿਆਰਿਆ, ਇਹ ਧਨ ਨਾਲ ਜਾਣ ਵਾਲਾ ਨਹੀਂ, ਜਿਹੜਾ ਧਨ ਨਾਲ ਜਾਣਾ ਉਸ ਨੂੰ ਇਕੱਤਰ ਕਰ। ਮਨ ਦੇ ਅੰਦਰ ਦੇ ਕਪਾਟ ਉਗੜੇ, ਮਹਾਰਾਜ ਕਿਰਪਾ ਕਰਕੇ ਦੱਸੋ ਹੁਣ ਇਸ ਧਨ ਦਾ ਕਰਾਂ ਕੀ? ਚਿੰਤਾ ਪੈ ਗਈ। ਸਤਿਗੁਰੂ ਮਹਾਰਾਜ ਕਹਿੰਦੇ ਗਰੀਬਾਂ ਵਿੱਚ ਵੰਡ ਦੇ, ਭਲਾ ਹੋ ਜਾਵੇਗਾ, ਕਿਸੇ ਦਾ ਨਗੇਜ ਟੱਕਿਆ ਜਾਵੇਗਾ, ਕਿਸੇ ਦੀ ਪੇਟ ਦੀ ਪੂਰਤੀ ਹੋ ਜਾਵੇਗੀ, ਕਿਸੇ ਦੇ ਵਾਸਤੇ ਸਿਰ ਲੁਕਾਉਣ ਵਾਸਤੇ ਛੱਤ ਮਿਲ ਜਾਵੇਗੀ। ਐਸਾ ਉਪਦੇਸ਼ ਦੇ ਕਰਕੇ ਦੁਨੀ ਚੰਦ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੀਵਨ ਵੱਲੋਂ ਹਟਾ ਕਰਕੇ ਸੰਸਾਰ ਦੇ ਪਦਾਰਥਾਂ ਵੱਲੋਂ ਤੋੜ ਕਰਕੇ ਮਾਲਕ ਦੇ ਨਾਮ ਦੇ ਧਨ ਵੱਲ ਜੋੜ ਦਿੱਤਾ। ਠੀਕਰੀਆਂ ਇਕੱਠੀਆਂ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਨੇ ਕਾਰੂ ਬਾਦਸ਼ਾਹ ਨੂੰ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ, ਫਕੀਰ ਜੀ, ਇਹ ਠੀਕਰੀਆਂ ਕਿਉਂ ਇਕੱਠੀਆਂ ਕਰਦੇ ਨੇ? ਕਹਿੰਦੇ ਪਰਲੋਕ ਨਾਲ ਲੈ ਕੇ ਜਾਣੀਆਂ। ਕਹਿੰਦਾ ਇਹ ਪਰਲੋਕ ਵਿੱਚ ਚਲੀਆਂ ਜਾਣਗੀਆਂ। ਮਹਾਰਾਜ ਕਹਿੰਦੇ ਤੇਰੇ 45 ਗੰਜ ਜੋੜੇ ਜਾ ਸਕਦੇ, ਸਾਡੀਆਂ ਠੀਕਰੀਆਂ ਨਾ ਜਾਣਗੀਆਂ। ਤੇ ਇਸ ਵੇਲੇ ਗਿਆਨ ਹੋਇਆ ਕਿ ਇਹ ਤਾਂ ਕੰਮ ਗਲਤ ਕਰ ਬੈਠਾ, ਮੋਇਆਂ ਦੇ ਮੂੰਹਾਂ ਦੇ ਵਿੱਚੋਂ ਰੁਪਈਏ ਕੱਢ ਲਏ। ਤੇ ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਆਪਣੀ ਭੁੱਲ ਮੰਨੀ ਕਿ ਮਹਾਰਾਜ, ਮੈਂ ਤਾਂ ਸਾਰੀ ਉਮਰ ਅਗਿਆਨਤਾ ਦੇ ਵਿੱਚ ਹੀ ਬਤੀਤ ਕਰ ਲਈ ਹੈ। ਮਹਾਰਾਜ ਕਹਿੰਦੇ ਜਿੰਨਾ ਵੱਡਾ ਧਨ ਪਰਮੇਸ਼ਰ ਦਾ ਨਾਮ ਹੈ, ਕਰੂ ਬਾਦਸ਼ਾਹ ਜੇ ਇੰਨੇ ਹੋਰ ਵੀ ਗੰਜ ਜੋੜ ਦੇਵੇ ਤਾਂ ਵੀ ਪ੍ਰਾਪਤ ਨਹੀਂ ਹੋਣਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਜੇ ਉਹ ਪ੍ਰਾਪਤ ਹੋ ਜਾਵੇ, ਜਿਹੜਾ ਰੰਗ ਉਹ ਲੱਗਣਾ ਉਹ ਇਹਨਾਂ ਪਦਾਰਥਾਂ ਵਿੱਚੋਂ ਇਸ ਧਨ ਵਿੱਚੋਂ ਨਹੀਂ ਮਿਲਣਾ। ਪਹਿਨਣ ਗੁਣ ਚੰਗਿਆਈਆਂ ਭਾਈ ਆਪਣੀ ਪੱਤ ਕੇ ਸਾਧ ਆਪੇ ਖਾਏ, ਗੁਣਾਂ ਦਾ ਵਸਤਰ ਪਹਿਨ ਲਾ ਆਪਣੇ ਤਨ ਦੇ ਉੱਪਰ, ਸਿਫਤੀ ਦਾ ਕੱਪੜਾ ਆਪਣੇ ਸਰੀਰ ਦੇ ਉੱਪਰ ਪਹਿਣ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ ਸੰਸਾਰ ਦੇ ਉੱਤੇ ਵੀ ਤੇਰੀ ਸਿਫਤ ਹੋਵੇ, ਪਰਲੋਕ ਦੇ ਅੰਦਰ ਵੀ ਤੇਰੀ ਜੈ ਜੈਕਾਰ ਹੋਵੇ। ਉਹ ਗੁਣਾਂ ਦਾ ਵਸਤਰ ਪਹਿਨਣਾ ਕਰ, ਪਹਿਨਣ ਗੁਣ ਚੰਗਿਆਈਆਂ ਭਾਈ, ਫਿਰ ਤੇਰੀ ਇਸ ਲੋਕ ਦੇ ਅੰਦਰ ਵੀ ਇੱਜ਼ਤ ਹੈ, ਪਰਲੋਕ ਦੇ ਅੰਦਰ ਵੀ ਆਦਰ ਹੈ। ਤਿਸ ਕਾ ਕਿਆ ਸਲਾਹੀਏ ਭਾਈ, ਦਰਸ਼ਨ ਕਉ ਬਲ ਜਾਓ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਗੁਣ ਧਾਰਨ ਕਰ ਲਿਆ, ਨਾਮ ਧਾਰਨ ਕਰ ਲਿਆ, ਸਤਿਗੁਰਾਂ ਦੀ ਆਗਿਆ ਮੰਨਣੀ ਸਿੱਖ ਲਈ, ਹੁਕਮ ਨੂੰ ਮੰਨ ਕਰਕੇ ਸੇਵਾ ਕਰਨੀ ਕਮਾ ਲਈ, ਮਹਾਰਾਜ ਕਹਿੰਦੇ ਉਹਨਾਂ ਦਾ ਸਲਾਹੁਣਾ ਕੀ ਹੈ? ਉਹ ਸਲਾਹੁਣ ਜੋਗੀ ਨਹੀਂ ਰਹਿ ਜਾਂਦੇ। ਮਹਾਰਾਜ ਕਹਿੰਦੇ ਉਹ ਤਾਂ ਦਰਸ਼ਨ ਕਰਨ ਵਾਲੇ ਬਣ ਜਾਂਦੇ ਨੇ ਕਿ ਉਹਨਾਂ ਦੇ ਦਰਸ਼ਨ ਕੀਤਿਆਂ ਹੀ ਪਾਪ ਨੱਸ ਜਾਂਦੇ ਨੇ। ਸਲਾਹੁਣਾ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਪੈਂਦਾ ਜਿਸ ਵਿੱਚ ਕੋਈ ਇੱਕ ਅੱਧਾ ਗੁਣ ਹੋਵੇ, ਜਿਸ ਵਿੱਚ ਇਹ ਸਾਰੇ ਗੁਣ ਪ੍ਰਵੇਸ਼ ਕਰ ਜਾਣ, ਆਪਣਾ ਮਨ ਤਨ ਸਤਿਗੁਰਾਂ ਨੂੰ ਅਰਪਣ ਕੀਤਾ ਹੋਵੇ, ਹੁਕਮ ਨੂੰ ਮੰਨਣ ਵਾਲਾ ਹੋਵੇ, ਹੁਕਮ ਮੰਨ ਕੇ ਸੇਵਾ ਨੂੰ ਕਮਾਉਣ ਵਾਲਾ ਹੋਵੇ, ਜਿੱਥੇ ਮਾਲਕ ਬੈਠਾਵੇ ਉੱਥੇ ਬੈਠਾ ਰਹਿੰਦਾ, ਜਿੱਧਰ ਨੂੰ ਭੇਜ ਦੇਵੇ ਉੱਧਰ ਨੂੰ ਤੁਰ ਪੈਂਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਸਾਰੇ ਗੁਣ ਕਮਾਏ ਨੇ, ਸਿਮਰਨ ਕਰਨ ਵਾਲੀ ਅਵਸਥਾ ਬਣੀ ਹੈ, ਉਹਨਾਂ ਦੀ ਅਵਸਥਾ ਨੂੰ ਸਲਾਹਿਆ ਨਹੀਂ ਜਾ ਸਕਦਾ। ਉਹਨਾਂ ਦੇ ਸਰੀਰ ਵੇਖ ਕਰਕੇ ਦਰਸ਼ਨ ਹੀ ਕਰਨੇ ਬਣ ਆਉਂਦੇ ਨੇ, ਨਮਸਕਾਰ ਕਰਨੀ ਹੀ ਬਣ ਆਉਂਦੀ ਹੈ। ਦਰਸ਼ਨ ਕਰਦਿਆਂ ਹੀ ਐਸੀ ਅਵਸਥਾ ਦੇ ਆਪਣੇ ਪਾਪ ਚੜ ਜਾਂਦੇ ਨੇ। ਚਰਹੇ ਕਸੰਮਲ ਪਾਪ ਤੇਰੇ ਮਨੂਆ, ਅੰਮ੍ਰਿਤ ਕਥਾ ਸੰਤ ਸੰਗ ਸੁਣੂਆ। ਜਿਨ੍ਹਾਂ ਦੇ ਮੁੱਖ ਤੋਂ ਅੰਮ੍ਰਿਤਮਈ ਬਾਣੀ ਉਚਰੇ ਸਾਧ ਜਨ, ਅਮਿਓ ਚਲਹੇ ਚਰਣੇ। ਉਪਦੇਸ਼ ਵਾਲਾ ਬਚਨ ਹੀ ਨਿਕਲਦਾ ਹੈ, ਭਲੇ ਵਾਲਾ ਬਚਨ ਹੀ ਨਿਕਲਦਾ ਹੈ। ਮਹਾਰਾਜ ਕਹਿੰਦੇ ਅਜਿਹੇ ਮਹਾਤਮਾ ਦੇ ਦਰਸ਼ਨ ਕਰਨ ਦੇ ਨਾਲ ਹੀ ਪਾਪ ਚੜ ਜਾਂਦੇ ਨੇ, ਉਹਨਾਂ ਦੀ ਸਲਾਘਾ ਨਹੀਂ ਹੋ ਸਕਦੀ। ਉਹ ਤਾਂ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਇਸ ਅਵਸਥਾ ਨੂੰ ਪਾ ਚੁੱਕੇ ਨੇ, ਭੇਦ ਨਾ ਜਾਣੋ ਮਾਨਸ ਦੇਹਾ। ਉਹਨਾਂ ਦੀ ਮਨੁੱਖਾ ਦੇਹੀ ਵਿੱਚ ਔਰ ਪਰਮੇਸ਼ਰ ਦੇ ਵਿੱਚ ਕੋਈ ਭਿੰਨਤਾ ਨਹੀਂ ਰਹਿ ਜਾਂਦੀ। ਹਰ ਕਾ ਸੇਵਕ ਸੋ ਹਰ ਜਿਹਾ, ਸਤਿਗੁਰਾਂ ਦੀ ਸੇਵਾ ਕਰਕੇ ਸੇਵਕ ਗੁਣਾ ਕਮਾ ਕਰਕੇ ਉਹ ਹਰੀ ਦਾ ਸਰੂਪ ਹੀ ਬਣ ਗਏ, ਤੇ ਉਹਨਾਂ ਦੇ ਦਰਸ਼ਨਾਂ ਦੇ ਨਾਲ ਹੀ ਇਹ ਸਰੀਰ ਦੇ ਪਾਪ ਚੜ ਜਾਂਦੇ ਨੇ, ਮਾੜਾ ਕਰਮ ਨਿਕਲ ਜਾਂਦਾ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੇ ਤਾਂ ਭਾਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐ ਸਤਸੰਗੀ ਜਨੋ, ਐ ਜਗਿਆਸੂ ਜਨੋ, ਇਹ ਜਿਹੜੀਆਂ ਵੱਡਾਪਣ ਹੈ ਸਤਿਗੁਰਾਂ ਦੇ ਵਿੱਚ ਹੈ, ਇਹ ਵਡਿਆਈਆਂ ਵੀ ਉਹਨਾਂ ਦੇ ਪਾਸੋਂ ਹੀ ਮਿਲਦੀਆਂ ਨੇ ਜਿਨ੍ਹਾਂ 'ਤੇ ਉਹ ਟੁੱਟ ਜਾਣ। ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਮਹਾਰਾਜ ਕਹਿੰਦੇ ਜਿਨ੍ਹਾਂ 'ਤੇ ਉਹ ਪਰਮੇਸ਼ੁਰ ਦੀ ਕਿਰਪਾ ਕਰ ਦੇਣ, ਕਰਮ ਖੁੱਲ੍ਹ ਜਾਵੇ ਮਸਤਕ ਦੇ ਨਿਸ਼ਾਨ ਦਾ, ਸਤਸੰਗਤ ਕਰਨੀ ਮਿਲ ਜਾਵੇ, ਸੇਵਾ ਕਰਨੀ ਮਿਲ ਜਾਵੇ, ਸਤਿਗੁਰਾਂ ਦਾ ਹੁਕਮ ਮੰਨਣਾ ਆ ਜਾਵੇ, ਭਾਣੇ ਵਿੱਚ ਰਹਿਣਾ ਆ ਜਾਵੇ, ਤੇ ਗਰੀਬ ਨਿਵਾਜ ਕਹਿੰਦੇ ਇਹ ਵਡਿਆਈਆਂ ਸਤਿਗੁਰਾਂ ਦੇ ਪਾਸੋਂ ਮਿਲ ਜਾਂਦੀਆਂ ਨੇ। ਪਰ ਕੋਈ ਸੇਵਕ ਬਣ ਕੇ, ਨਿਮਾਣਾ ਬਣ ਕੇ ਸਤਿਗੁਰਾਂ ਤੋਂ ਗਿਆਨ ਦੀ ਪ੍ਰਾਪਤੀ ਵਾਸਤੇ ਆਵੇ ਕਿ ਮੈਂ ਸਤਿਗੁਰਾਂ ਤੋਂ ਕੁਛ ਲੈਣ ਜਾਣਾ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਮੇਰੀ ਮੰਗ ਇਹ ਹੋਵੇ ਕਿ ਮਾਲਕ ਕੇਵਲ ਨਾਮ ਦੀ ਦਾਤ ਦੇ, ਬਾਕੀ ਦਾ ਪਦਾਰਥ ਤਾਂ ਉਵੇਂ ਹੀ ਮਿਲ ਜਾਣੇ ਨੇ, ਉਹ ਤਾਂ ਪਿੱਛੇ ਲੱਗ ਤੁਰਨਗੇ। ਕੋਈ ਸੂਰਜ ਵੱਲ ਮੁੱਖ ਕਰਕੇ ਤੁਰੇਗਾ, ਸੂਰਜ ਨੇ ਤਪਸ਼ ਦੇਣੀ ਹੈ, ਗਰਮੈਸ਼ ਦੇਣੀ ਹੈ, ਅਤੇ ਜਦ ਸੂਰਜ ਵੱਲ ਮੁੱਖ ਕਰ ਲਿਆ, ਗਰਮੈਸ਼ ਹੀ ਮਿਲ ਗਈ, ਪਾਲਾ 'ਤੇ ਸਾਰਾ ਹੀ ਉਤਰ ਜਾਣਾ, ਪਰਛਾਵਾਂ ਪਿੱਛੇ ਲੱਗ ਤੁਰਦਾ ਹੈ, ਅਤੇ ਜੇ ਸੂਰਜ ਨੂੰ ਪਿੱਠ ਦੇ ਕੇ ਤੁਰ ਦਈਏ, ਪਰਛਾਵਾਂ ਅੱਗੇ ਲੱਗ ਤੁਰਦਾ ਹੈ, ਤਪਸ਼ ਖਤਮ ਹੋ ਜਾਂਦੀ ਹੈ, ਪਾਲਾ ਵੱਧਦਾ ਜਾਂਦਾ ਹੈ, ਇਹ ਜੜਤਾ ਰੂਪੀ ਠੰਡ ਵੱਧਦੀ ਜਾਵੇਗੀ, ਧਨ ਦੌਲਤ ਦੇ ਪਦਾਰਥਾਂ ਰੂਪੀ ਪਰਛਾਵਾਂ ਅੱਗੇ ਲੱਗ ਤੁਰੇਗਾ। ਜੇ ਸਤਿਗੁਰਾਂ ਤੋਂ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਉਹ ਖਿਨ ਵਿੱਚ ਹੀ ਬਦਲ ਜਾਂਦੇ ਨੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੇ ਤਾਂ ਪਾਏ। ਜੇ ਕਰਮ ਖੁੱਲ੍ਹ ਜਾਵੇ ਸਤਸੰਗਤ ਕਰਨ ਦਾ, ਇਹ ਵਡਿਆਈਆਂ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੋ ਜਾਂਦੀਆਂ ਨੇ। ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜਾ ਪਾਏ ਫਿਰਾਏ। ਇਹ ਤਾਂ ਸਨ ਗੁਰਮੁਖ ਪਦਵੀ, ਸਨਮੁਖ ਪਦਵੀ, ਜਿਨ੍ਹਾਂ ਨੇ ਸਤਿਗੁਰਾਂ ਦਾ ਹੁਕਮ ਮੰਨਿਆ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇੱਕ ਅਜਿਹੇ ਵੀ ਨੇ, ਇੱਕ ਹੁਕਮ ਮਨ ਨਾ ਜਾਣਨੀ ਭਾਈ, ਇੱਕ ਹੁਕਮ ਮੰਨਣਾ ਜਾਣਦੇ ਹੀ ਨਹੀਂ। ਉਹਨਾਂ ਨੂੰ ਚਾਹੇ ਪੱਥਰ 'ਤੇ ਪਾਣੀ ਪਾਉਣ ਦੇ ਵਾਂਗ ਜਿੰਨੀਆਂ ਮਰਜ਼ੀ ਬੂੰਦਾਂ ਪਾਈ ਜਾਓ, ਪੱਥਰ ਵਿੰਨਿਆ ਨਹੀਂ ਜਾਂਦਾ। ਪੱਥਰ ਨੂੰ ਪਾਣੀ ਵਿੱਚ ਬਿਠਾਲ ਦਿਓ, ਪੱਥਰ ਦੇ ਅੰਦਰ ਸਿੱਲ ਨਹੀਂ ਜਾਂਦੀ। ਅਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੂਜੇ ਭਾਏ ਫਿਰਾਏ, ਜਿਹੜੇ ਦੂਜੇ ਭਾਅ ਦੇ ਵਿੱਚ ਫਿਰਦੇ ਨੇ, ਭਾਵ ਦਵੈਸ਼ ਦੇ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਦੇ ਅੰਦਰ ਦੁਬਧਾ ਟਿੱਕੀ ਹੋਈ ਹੈ, ਬਿਨਾਂ ਕਾਰਨ ਪ੍ਰੇਮ ਕਰਨਾ, ਬਿਨਾਂ ਕਾਰਨ ਈਰਖਾ ਕਰਨੀ ਕਿਸੇ ਨਾਲ, ਕਾਰਨ ਵੀ ਕੋਈ ਨਾ ਹੋਣਾ ਫਿਰ ਵੀ ਕਿਸੇ ਨਾਲ ਈਰਖਾ ਕਰੀ ਜਾਣੀ, ਪ੍ਰੇਮ ਕਰੀ ਜਾਣਾ, ਇਹ ਦਵੈਸ਼ ਹੈ, ਦੁਬਧਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਦੁਬਧਾ ਟਿੱਕੀ ਹੋਈ ਹੈ, ਉਹਨਾਂ ਦਾ ਹਿਰਦਾ ਇਹ ਪੱਥਰ ਬਣ ਗਿਆ। ਸਤਿਗੁਰਾਂ ਦੇ ਉਪਦੇਸ਼ ਰੂਪੀ ਪਾਣੀ ਜਿੰਨਾ ਮਰਜ਼ੀ ਇਸ ਮਨਮੁਖ ਦੇ ਪੱਥਰ ਦਿਲ 'ਤੇ ਪਾਈ ਜਾਓ, ਉਸ ਨੂੰ ਕੋਈ ਅਸਰ ਨਹੀਂ ਹੁੰਦਾ। ਉਹ ਅੱਗੇ ਤਰਕਵਾਦੀ ਵੱਧਦਾ ਬਣ ਜਾਵੇਗਾ, ਸਵਾਲ 'ਤੇ ਸਵਾਲ ਕਰਦਾ ਜਾਵੇਗਾ, ਪਰ ਸਤਿਗੁਰਾਂ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ। ਕਹਿੰਦਾ ਮੇਰਾ ਜਦ ਤੱਕ ਨਿਸ਼ਚਾ ਨਹੀਂ ਹੁੰਦਾ, ਤਦ ਤੱਕ ਮੈਂ ਹੁਕਮ ਨਹੀਂ ਮੰਨਾਂਗਾ। ਅਤੇ ਪਿਆਰਿਓ, ਜਿਨ੍ਹਾਂ ਨੇ ਨਿਸ਼ਚੇ ਵਾਲੇ ਪਾਸੇ ਤੁਰ ਪਏ, ਉਹਨਾਂ ਨੇ ਹੁਕਮ ਨਹੀਂ ਮੰਨਣਾ, ਉਹ ਦੁਬਧਾ ਵਧਾਉਣਗੇ। ਦੁਬਧਾ ਅੰਦਰ ਦੀ ਵੱਧਦੀ ਹੈ, ਨਿਸ਼ਚਾ ਬੁੱਧੀ ਦਾ ਧਰਮ ਹੈ, ਦੁਬਧਾ ਅਹੰਕਾਰ ਦਾ ਧਰਮ ਹੈ, ਹੈ ਅੰਤਸ਼ਕਰਨ ਦੀਆਂ ਚਾਰੇ ਹਾਲਾਤਾਂ। ਪਰ ਜੇ ਉਸ ਦਵੈਸ਼ ਵਾਲੇ ਨੂੰ, ਨਿਸ਼ਚੇ ਵਾਲੇ ਨੂੰ ਪੁੱਛ ਲਵੇ ਕਿ ਜੇ ਤੇਰੀ ਇਹ ਬੁੱਧੀ ਪਰਮੇਸ਼ੁਰ ਵਾਪਸ ਲੈ ਲਵੇ, ਫਿਰ ਨਿਸ਼ਚਾ ਕਿੱਥੋਂ ਕਰੇਗਾ? ਕਹਿੰਦਾ ਜਦ ਤੱਕ ਮੇਰਾ ਨਿਸ਼ਚਾ ਨਹੀਂ ਹੁੰਦਾ, ਤਦ ਤੱਕ ਮੈਂ ਹੁਕਮ ਨਹੀਂ ਮੰਨਦਾ। ਤੇ ਜਿਸ ਨੇ ਨਿਸ਼ਚਾ ਦੇਣ ਵਾਸਤੇ ਬੁੱਧੀ ਦਿੱਤੀ ਹੈ, ਜੇ ਉਹੀ ਵਾਪਸ ਲੈ ਲਏ, ਜਿਸ ਨੂੰ ਆਪ ਖਵਾਏ ਕਰਤਾ, ਖੁਸ ਲਏ ਚੰਗਿਆਈ, ਜੇ ਮਾਲਕ ਦੀ ਨਿਗਾਹ ਫਿਰ ਗਈ, ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭੇਖ ਨਾ ਪਾਏਂਦਾ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਜੇ ਇਹ ਪੰਡਾ ਬੁੱਧੀ ਤੇਰੇ ਤੋਂ ਵਾਪਸ ਲੈ ਲਏ, ਨਿਸ਼ਚਾ ਕਿੱਥੋਂ ਕਰੇਗਾ? ਮੁਗਧਾਰੀ ਦਾ ਅਰਥ ਹੁੰਦਾ ਮੂਰਖਪੁਣਾ, ਫਿਰ ਤੈਨੂੰ ਕਮਲਾ ਬਣਾਉਣ ਦੂਗਾ, ਮੂਰਖ ਬਣਾ ਦੇਊਗਾ, ਫਿਰ ਨਿਸ਼ਚਾ ਕਰਨ ਵਾਲੀ ਤੇਰੇ ਕੋਲ ਵਸਤੂ ਨਹੀਂ ਰਹਿਣੀ। ਜਿਹੜੇ ਕਮਲੇ ਦੇਖਦੇ ਆ, ਅਵਲੀਆਂ ਟਵਲੀਆਂ ਮਾਰਦੇ ਨੇ, ਜਿਨ੍ਹਾਂ ਨੂੰ ਆਪਣੇ ਸਰੀਰ ਤੱਕ ਵੀ ਕੋਈ ਗਿਆਨ ਨਹੀਂ ਹੈ, ਖਾਣ ਪੀਣ ਦੀ ਸੁੱਧ ਨਹੀਂ ਹੈ, ਪਹਿਨਣ ਦੀ ਸੁੱਧ ਨਹੀਂ ਹੈ, ਕੇਵਲ ਉਹਨਾਂ ਦੇ ਕੋਲ ਬੁੱਧੀ ਉਹ ਨਹੀਂ ਹੈ, ਉਹਨਾਂ ਕੋਲ ਦਿਲ ਵੀ ਹੈ, ਦਿਮਾਗ ਵੀ ਹੈ, ਮਨ ਵੀ ਹੈ, ਮਨ ਦੀਆਂ ਚਾਰੇ ਹਾਲਾਤਾਂ ਵੀ ਨੇ। ਜਿਸ ਤੋਂ ਨਿਸ਼ਚਾ ਕਰਨਾ ਸੀ ਉਹ ਬੁੱਧੀ ਨਹੀਂ ਹੈ, ਇੱਕ ਸੂਸ਼ਮ ਵਸਤੂ ਮਾਲਕ ਨੇ ਉਹਨਾਂ ਦੇ ਪਾਸੋਂ ਖੋਹ ਲਈ ਕਿ ਜੇ ਤੇਰੇ ਤੋਂ ਹੁਣ ਨਿਸ਼ਚਾ ਕਰਨ ਦਾ ਸਮਾਂ ਨਹੀਂ ਸੀ ਨਾ, ਤੇ ਹੁਣ ਨਿਸ਼ਚਾ ਕਰਨ ਵਾਲੀ ਵਸਤੂ ਤੇਰੇ ਤੋਂ ਵਾਪਸ ਲੈ ਲੈਂਦੇ ਆ, ਤੂੰ ਰੱਖ ਕੇ ਕੀ ਕਰਨੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜਾ ਭਾਏ ਫਰਾਏ। ਇੱਕ ਅਜਿਹੇ ਵੀ ਵਿਅਕਤੀ ਨੇ ਮਨਮੁੱਖ ਜਿਹੜੇ ਮਾਲਕ ਦੇ ਹੁਕਮ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੈ, ਔਰ ਉਹ ਦੁਵੈਸ਼ ਭਾਵ ਦੇ ਵਿੱਚ ਲੱਗ ਕਰਕੇ ਦੁਬਧਾ ਵਿੱਚ ਹੀ ਫਿਰਦੇ ਨੇ ਰਾਤ ਦਿਨੇ। ਜੋ ਕਸਤੂਰੀ ਮਿਰਗ ਨ ਜਾਣ ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਹਿਰਨ ਦੀ ਨਾਭੀ ਵਿੱਚ ਹੀ ਹੈ ਪਰ ਉਸ ਨੂੰ ਪ੍ਰਾਪਤ ਨਹੀਂ ਹੁੰਦੀ, ਉਹ ਝਾੜੀਆਂ ਦੇ ਵਿੱਚ ਮੂੰਹ ਮਾਰਦਾ ਫਿਰਦਾ ਕਿ ਇਹਨਾਂ ਦੇ ਵਿੱਚੋਂ ਸਮੈਲ ਆਉਂਦੀ ਹੈ, ਸੁਗੰਧੀ ਆਉਂਦੀ ਹੈ, ਆਪਣਾ ਮੂੰਹ ਛਲਾ ਲੈਂਦਾ ਪਰ ਕਸਤੂਰੀ ਨਹੀਂ ਮਿਲਦੀ ਹਿਰਦ ਨੂੰ। ਮਾਲਕ ਕਹਿੰਦੇ ਇਸੇ ਤਰ੍ਹਾਂ ਮਨਮੁੱਖ ਦੀ ਦਸ਼ਾ ਹੈ, ਹਿਰਦੇ ਦੇ ਅੰਦਰ ਹੀ ਪਰਮੇਸ਼ਰ ਦੀ ਜੋਤ ਹੈ ਪਰ ਦੁਬਧਾ ਹੋਣੇ ਕਰਕੇ ਉਸ ਨੂੰ ਅੰਦਰੋਂ ਜੋਤ ਨਜ਼ਰ ਨਹੀਂ ਆਉਂਦੀ। ਦੁਵੈਸ਼ ਹੋਣੇ ਕਰਕੇ ਉਹ ਝਾੜੀਆਂ ਦੇ ਵਿੱਚ ਤਰਕਵਾਦੀ ਬਣ ਕਰਕੇ ਸਵਾਲ ਤੇ ਸਵਾਲ ਕਰਦਾ ਪਰ ਉਹਨਾਂ ਨੂੰ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਗਤ ਢੋਈ ਨਾ ਮਿਲੇ ਭਾਈ, ਬੈਸਣ ਮਿਲੇ ਨਾ ਥਾਓ। ਤੇ ਸੰਗਤ ਦੇ ਵਿੱਚ ਵੀ ਆ ਜਾਂਦੇ ਨੇ, ਇੱਥੇ ਢੋਈ ਨਾ ਮਿਲੇ, ਮਨ ਹੀ ਨਹੀਂ ਲੱਗਦਾ, ਉੱਠ ਕੇ ਚਲੇ ਜਾਣਾ ਕਿ ਇਹ ਤਾਂ ਕਹਾਣੀਆਂ ਕਈ ਵਾਰੀ ਸੁਣੀਆਂ ਨੇ, ਇਹ ਕਥਾ ਕਈ ਵਾਰੀ ਸੁਣੀ ਹੈ, ਮਨ 'ਤੇ ਅਸਰ ਨਹੀਂ ਹੁੰਦਾ। ਜਦ ਤੱਕ ਪ੍ਰੇਮ ਨਾ ਹੋਵੇ, ਵੈਰਾਗ ਨਾ ਹੋਵੇ, ਕਥਾ ਕੀਰਤਨ ਚੰਗਾ ਨਹੀਂ ਲੱਗਦਾ, ਗੁਰਬਾਣੀ ਸੁਣਨੀ ਚੰਗੀ ਨਹੀਂ ਲੱਗਦੀ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੰਗਤ ਢੋਈ ਨਾ ਮਿਲੇ, ਉਹਨਾਂ ਨੂੰ ਸੰਗਤ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਮਿਲਦਾ। ਬੈਸਣ ਮਿਲੇ ਨਾ ਥਾਓ, ਨਾ ਬੈਸਣ ਬੈਠਣ ਵਾਸਤੇ ਥਾਂ ਮਿਲਦੀ ਹੈ, ਨਾ ਇੱਥੇ ਥਾਂ ਮਿਲਣੀ ਹੈ, ਨਾ ਪਰਲੋਕ ਅੰਦਰ ਥਾਂ ਮਿਲਣੀ ਹੈ। ਇੱਥੇ ਵੀ ਖੁਆਰ ਹੁੰਦਾ, ਉੱਥੇ ਵੀ ਖੁਆਰ ਹੀ ਹੋਵੇਗਾ। ਮਨ ਕਰਦਾ ਹੀ ਨਹੀਂ, ਚਿੱਤ ਟਿਕਦਾ ਨਹੀਂ, ਬੁੱਧੀ ਨਿਸ਼ਚਾ ਕਰਦੀ ਨਹੀਂ, ਹੁੰਦਿਆਂ ਹੋਇਆਂ ਵੀ ਉਹ ਬੌਰਾ ਹੈ, ਕਮਲਾ ਹੈ। ਮਹਾਰਾਜ ਕਹਿੰਦੇ ਉਹਨਾਂ ਮਨਮੁੱਖਾਂ ਦੀ ਐਸੀ ਹਾਲਤ ਹੈ, ਨਾਨਕ ਹੁਕਮ ਤਿੰਨਾਂ ਮਨਾਏ ਸੀ ਭਾਈ, ਜਿਹਨਾਂ ਧੁਰੇ ਕਮਾਇਆ ਨਾ ਉਹ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹਨਾਂ ਨੇ ਹੁਕਮ ਨੂੰ ਕਮਾ ਲਿਆ, ਸਤਸੰਗਤ ਕਰ ਲਈ, ਹੁਕਮ ਤਿੰਨਾਂ ਮਨਾਏ ਸੀ ਭਾਈ, ਸਤਿਗੁਰੂ ਤਿੰਨਾਂ ਨੂੰ ਹੁਕਮ ਮਨਾਉਣ ਦੀ ਜਾਚ ਫਿਰ ਦੱਸ ਦਿੰਦੇ ਨੇ ਜੋ ਸਤਸੰਗਤ ਵਿੱਚ ਆ ਕੇ ਬੈਠ ਜਾਣ ਕਿ ਪਿਆਰਿਆ ਇਵੇਂ ਹੁਕਮ ਮੰਨੀਦਾ ਹੈ। ਉਹਨਾਂ ਨੂੰ ਸਿਖਾ ਲੈਂਦੇ ਨੇ, ਬਾਲਕ ਨੂੰ ਆਪੋ ਤੁਰਨਾ ਨਹੀਂ ਆਉਂਦਾ, ਮਾਤਾ ਪਿਤਾ ਉਂਗਲੀ ਫੜ ਕੇ ਤੁਰਨਾ ਸਿਖਾਉਂਦੇ ਨੇ, ਬਾਲਕ ਨੂੰ ਆਪੋ ਖਾਣਾ ਨਹੀਂ ਆਉਂਦਾ, ਮਾਲਕ ਖਾਣਾ ਮਾਤਾ ਪਿਤਾ ਖਾਣਾ ਸਿਖਾਉਂਦੇ ਨੇ, ਬਾਲਕ ਨੂੰ ਬੋਲਣਾ ਨਹੀਂ ਆਉਂਦਾ, ਮਾਂ ਉਸ ਨੂੰ ਆਪਣੀ ਮਮਤਾ ਦੇ ਦੁਆਰਾ ਬੋਲਣਾ ਸਿਖਾਉਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਪਹਿਲਾਂ ਤੇ ਮਾਤਾ ਪਿਤਾ ਵਾਂਗੂ ਪਾਲਣਾ ਕਰਦੇ ਨੇ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਸਹਿਜੇ ਸਹਿਜ ਖਿਲਾਇੰਦਾ ਨਹੀਂ ਕਰਦਾ ਆਲਕ। ਉਹ ਤੁਰਨਾ ਸਿਖਾਉਂਦਾ, ਖਿਡਾਉਣਾ ਸਿਖਾਉਂਦਾ, ਖਾਣਾ ਪੀਣਾ ਸਿਖਾਉਂਦਾ, ਤੈਨੂੰ ਬੋਲਣਾ ਸਿਖਾਉਂਦਾ ਕਿ ਇਵੇਂ ਸੰਗਤ ਵਿੱਚ ਬੈਠੀਦਾ, ਇਵੇਂ ਸੰਗਤ ਵਿੱਚ ਬੈਠ ਕੇ ਉਪਦੇਸ਼ ਸਰਵਣ ਕਰੀਦਾ, ਉਪਦੇਸ਼ ਸਰਵਣ ਕਰਕੇ ਇਵੇਂ ਕਮਾਈ ਕਰੀਦੀ ਹੈ, ਮੰਨਣ ਕਰੀਦਾ, ਫਿਰ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਮਹਾਰਾਜ ਕਹਿੰਦੇ ਇਹ ਸਤਿਗੁਰਾਂ ਤੋਂ ਦਾਤ ਪ੍ਰਾਪਤ ਹੁੰਦੀ ਹੈ, ਜਿਹਨਾਂ ਧੁਰੇ ਕਮਾਇਆ ਨਾ ਹੋ, ਜਿਹਨਾਂ ਨੂੰ ਧੁਰ ਤੋਂ ਇਹ ਕਰਮ ਮਿਲ ਗਿਆ। ਮਹਾਰਾਜ ਕਹਿੰਦੇ ਇਹ ਕਰਮ ਕਰਨ ਵਾਸਤੇ ਤਿੰਨਾਂ ਨੂੰ ਪ੍ਰਾਪਤ ਹੋ ਗਿਆ। ਤਿੰਨ ਵਿੱਟ ਹੋ ਹਉ ਵਾਰਿਆ ਭਾਈ, ਤਿੰਨ ਕੋ ਸਾਧ ਬਲਿਹਾਰਿਆ ਜਾਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤਿੰਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਹਉ ਵਾਰਿਆ, ਮੈਂ ਆਪਾ ਵਾਰਦਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਜੋ ਆਪ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ, ਹੋਰਨਾਂ ਨੂੰ ਵੀ ਜਪਣ ਵਾਸਤੇ ਆਪਣਾ ਦਿਮਾਗ ਲਾਉਂਦੇ ਨੇ, ਆਪਣੀ ਸੇਵਾ ਵਿੱਚ ਹਿੱਸਾ ਪਾਉਂਦੇ ਨੇ, ਤਨ ਮਨ ਸਰੀਰ ਦੇ ਨਾਲ ਯਤਨ ਕਰਦੇ ਨੇ ਕਿ ਇਹ ਵੀ ਜਗਿਆਸੂ ਮਾਲਕ ਦਾ ਨਾਮ ਜਪ ਲਵੇ। ਮਹਾਰਾਜ ਕਹਿੰਦੇ ਐਸੇ ਗੁਰਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਤਿੰਨ ਵਿੱਟ ਹੋ ਹੋ ਵਾਰਿਆ ਭਾਈ, ਤਿੰਨ ਕੋ ਸਦ ਬਲਿਹਾਰਿਆ ਜਾ। ਮੈਂ ਹਮੇਸ਼ਾ ਹੀ ਉਸ ਤੋਂ ਕੁਰਬਾਨ ਬਲਿਹਾਰ ਜਾਵਾਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਤਿਗੁਰਾਂ ਦੇ ਹੁਕਮ ਦੇ ਵਿੱਚ ਲਾ ਲਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਉਪਦੇਸ਼ ਅਸੀਂ ਵੀ ਕਮਾ ਲਈਏ। ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਨੂੰ ਕਮਾ ਕਰਕੇ ਤੁਰਕੀ ਬਾਣੀ ਦੇ ਉਪਦੇਸ਼ ਨੂੰ ਹਿਰਦਿਆਂ ਤੇ ਵਸਾਉਂਦੇ ਹੋਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਓ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਵਿੱਚ ਸ਼ਾਮਲ ਹੋਈਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।